ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ 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 ਨਾਮ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨ ਜਾਣੀ ਰੂੜਾ ਝੂਠੈ ਧੰਦੈ ਰਚਿਓ ਮੂੜਾ ਘਰ ਕਾ ਕਾਜ ਨ ਜਾਣੀ ਰੂੜਾ ਝੂਠੈ ਧੰਦੈ ਰਚਿਓ ਮੂੜਾ ਜਿਤ ਤੂੰ ਲਾਵਹਿ ਤਿਤ ਤਿਤ ਲਗਣਾ ਜਾਂ ਤੂੰ ਦੇਹ ਤੇਰਾ ਨਾਉ ਜਪਨਾ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅਨ ਦਿਨ ਮਾਤੇ ਬਾਹਾਂ ਪਕੜ ਪ੍ਰਭ ਕਾਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਦਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਉਦਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ तुमरी शरण तुम्हारी आसा तुम्हें सज्जन सुहेले राखो राखन हार दयाला नानक करके गोले शहनशाह हर दुआलम साहिबे कमाल तन तन साहेब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी। वाहिगुरु जी का खालसा वाहिगुरु जी की फतेह। गुरु सवार्यो आप वडभागियो जो सतगुरु जी दी पावन पवित्र दरगाह अंदर बैठ के अमृत वेले तो रब्बी बाणी अलाही बाणी दा कीर्तन आप जी सरवण कर रहे से। गुरुद्वारा दीवान हाल मंजी साहिब विखे जो साहिब श्री गुरु रामदास पातशाह जी दे पावन दरबार सचखंड श्री हरिमंदर साहिब तो अज मुबारक हुक्मनामे की बख्शिश होई है, उस दी विचार रल मिल के करन दा सानू सुभाग प्राप्त होया। सतगुरु जी की बख्शिश करदे ने, आप जी ने हुणे ही सरवण कीता है। अज दा जो मुबारक हुक्मनामा सूही राग अंदर साहेब श्री गुरु अर्जन देव महाराज जी बख्शिश कर रहे ने, जो धन धन साहेब श्री गुरु ग्रंथ साहिब महाराज जी दे अंग 744 ते सुभायमान है। इस मुबारक हुक्मनामे अंदर साहेब श्री गुरु अर्जन देव महाराज जी बख्शिश करते ने कि हे प्राणी, तू जिस मकसद लिए आया सै उस मकसद नूं तू भुल गया। तू होर रसां कसां विच ते पै गया पर उस मालक नूं भुल गया, और जेड़े काम तू करने सन इत्थे आ के उन्हां कम्मां वल ते ध्यान नहीं दिता, ते जिन्हां ने तेरा साथ नहीं देना उन्हां वास्ते तू बड़ी भज दौड़ करना, बड़ा यतनशील है। पर साहब जी कहिंदे ने, असी रोज़ बाणी पढ़ने आ, पातशाह जी कहिंदे ने अवर काज तेरे किते ना काम। प्यारिया बाकी दे काम जिन्नी मर्जी तू भज दौड़ कर लै पर इन्हां ने अगे तेरा साथ नहीं देना। ये ते केवल थोड़े समय का सुख है जिसनों होशा सुख आखते हैं, पर ये एक दिन तेरा साथ छड़ जाणगे। साथ ते देना सी केवल नाम ने। तू आया से संसार विच किस वास्ते? एक वणज करन लई। वो वणज केड़ा सी कि तू ये स्वासां दी पूंजी लैके आया ते इहदे नाल नाम रूपी हीरा खट के ले जाना सी। ये रास पूंजी उस मालक ने तेनू दित्ती, इहदे नाल तू नाम रूपी हीरा खट के ले जाना सी, पर बदकिस्मती कि तू इत्थे आ के भी केवल कौडियां दे पिछे ही दौड़दा रहा, असली मकसद नू भुल गया। बड़ा प्यारा बचन असी पढ़ने साहिब जी दी बाणी दा। पातशाह जी कहिंदे ने, रैण गुआई सोए कै ਦਿਵਸ ਗੁਆਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਨੇ ਏਡਾ ਵਡਮੁੱਲਾ ਜੀਵਨ ਅਤੇ ਤੂੰ ਕੇਵਲ ਕੌਡੀਆਂ ਦੇ ਪਿੱਛੇ ਲੱਗ ਕੇ ਗੁਆ ਲਿਆ, ਕੇਵਲ ਮਾਇਆ ਦੇ ਪਿੱਛੇ ਦੌੜਦੇ ਨਿਕਲ ਗਿਆ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਨੀਕਾ ਤੋਂ ਭਾਵ ਹੈ ਚੰਗਾ ਕੰਮ, ਸੋਹਣਾ ਕੰਮ। ਤੂੰ ਸੋਹਣਾ ਕੰਮ ਕੋਈ ਨਾ ਕਰ ਸਕਿਆ ਇੱਥੇ ਆ ਕੇ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਕਹਿੰਦੇ ਨੇ ਬੜਾ ਵਡਮੁੱਲਾ ਜੀਵਨ ਸੀ ਜਿਹੜਾ ਤੂੰ ਕੌਡੀਆਂ ਦੇ ਪਿੱਛੇ ਲੱਗ ਕੇ ਗੁਆ ਲਿਆ, ਐਵੇਂ ਅਜਾਈਂ ਗੁਆ ਬੈਠਾ। ਪਰ ਹਕੀਕਤ ਇਹ ਹੈ ਕਿ ਮਨੁੱਖ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਮੈਂ ਆਇਆ ਕਿਸ ਮਕਸਦ ਲਈ ਹਾਂ। ਇਸ ਨੂੰ ਮਾਇਆ ਨੇ ਐਸਾ ਚੱਕਰ ਵਿੱਚ ਪਾਇਆ ਕਿ ਮਾਇਆ ਨੇ ਮਾਲਕ ਭੁਲਾ ਦਿੱਤਾ। ਇਹ ਤਾਂ ਪਹਿਲੇ ਦਿਨ ਤੋਂ ਹੀ, ਜਦੋਂ ਇਸ ਦਾ ਅਜੇ ਜਨਮ ਹੀ ਹੋਇਆ ਨਾ, ਅਤੇ ਉਸ ਦਿਨ ਤੋਂ ਹੀ ਮਾਇਆ ਨੇ ਇਸ ਨੂੰ ਮਾਲਕ ਨਾਲੋਂ ਤੋੜ ਲਿਆ। ਅਸੀਂ ਪੜ੍ਹਦੇ ਹਾਂ ਸਾਹਿਬ ਦੀ ਬਾਣੀ, ਪਾਤਸ਼ਾਹ ਜੀ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਹੜੀ ਇੱਕ ਰਸ ਲਿਵ ਜੁੜੀ ਸੀ ਪਰਮਾਤਮਾ ਦੇ ਨਾਲ, ਇਸ ਦੀ ਉਹ ਲਿਵ ਟੁੱਟ ਗਈ ਅਤੇ ਹੋਇਆ ਕਿ ਤ੍ਰਿਸ਼ਨਾ ਲੱਗ ਗਈ। ਤ੍ਰਿਸ਼ਨਾ ਵੀ ਇੱਕ ਐਸਾ ਰੋਗ ਹੈ ਕਿ ਬਾਕੀ ਤਮਾਮ ਰੋਗ ਸਰੀਰ ਦੇ ਜੇ ਇਲਾਜ ਨਾ ਹੋਵੇ ਤਾਂ ਮਨੁੱਖ ਨੂੰ ਮੌਤ ਵਾਲੇ ਪਾਸੇ ਲੈ ਜਾਂਦੇ ਨੇ। ਪਰ ਤ੍ਰਿਸ਼ਨਾ ਇੱਕ ਐਸਾ ਰੋਗ ਹੈ, ਇਹ ਤਾਂ ਮੌਤ ਵੀ ਭੁਲਾ ਦਿੰਦਾ, ਮੌਤ ਵੀ ਚੇਤੇ ਨਹੀਂ ਆਉਣ ਦਿੰਦਾ। ਸਾਹਿਬ ਜੀ ਬਾਣੀ ਵਿੱਚ ਕਹਿ ਦਿੱਤਾ ਹੈ, ਪਾਤਸ਼ਾਹ ਜੀ ਕਹਿੰਦੇ ਨੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ, ਇਸ ਨੇ ਤਾਂ ਮੌਤ ਭੁਲਾ ਦਿੱਤੀ। ਅਤੇ ਮੈਂ ਬੇਨਤੀ ਕਰਾਂ, ਜਿਸ ਨੂੰ ਮੌਤ ਯਾਦ ਨਹੀਂ, ਜਿਸ ਨੂੰ ਅੰਤ ਯਾਦ ਨਹੀਂ, ਉਸ ਨੂੰ ਕਦੇ ਵੀ ਉਹ ਬੇਅੰਤ ਚੇਤੇ ਨਹੀਂ ਆਉਂਦਾ, ਉਸ ਨੂੰ ਬੇਅੰਤ ਵੀ ਯਾਦ ਨਹੀਂ ਰਹਿੰਦਾ। ਤੋ ਇਹ ਮਾਇਆ ਦਾ ਪ੍ਰਭਾਵ ਹੈ। ਇਹ ਮਾਇਆ ਨੇ ਕਿਤੇ ਇੱਕ ਥਾਂ 'ਤੇ ਪ੍ਰਭਾਵ ਨਹੀਂ ਪਾਇਆ, ਇਸ ਨੇ ਤਾਂ ਸਾਰੇ ਜਗਤ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ। ਕੋਈ ਭਾਗਾਂ ਵਾਲਾ ਹੋਵੇਗਾ ਜਿਹੜਾ ਬਚਿਆ ਹੋਵੇਗਾ, ਨਹੀਂ ਤਾਂ ਸਾਰੇ ਹੀ ਇਸ ਦੀ ਗ੍ਰਿਫਤ ਵਿੱਚ ਆ ਗਏ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਮਾਇਆ ਮੋ ਸਗਲ ਜਗ ਛਾਇਆ, ਸਾਰੇ ਸੰਸਾਰ 'ਤੇ ਇਸ ਨੇ ਆਪਣਾ ਪ੍ਰਭਾਵ ਪਾਇਆ। ਮਾਇਆ ਮੋ ਸਗਲ ਜਗ ਛਾਇਆ, ਕਾਮਨ ਦੇਖ ਕਾਮ ਲਭਾਇਆ, ਸੁਤ ਕੰਚਨ ਸਿਉਂ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਹ ਮਾਇਆ ਦਾ ਅਸਰ ਹੈ ਕਿ ਇਸ ਨੇ ਬਾਕੀ ਤੇ ਸਭ ਕੁਝ ਨੂੰ ਆਪਣਾ ਮਨਾ ਲਿਆ ਕਿ ਧੀਆਂ ਪੁੱਤਰ ਮੇਰੇ ਨੇ, ਜ਼ਮੀਨ ਜਾਇਦਾਦ ਮੇਰੀ ਹੈ, ਧਨ ਦੌਲਤ ਮੇਰਾ ਹੈ, ਪਰ ਜਿਹਦੀ ਕਿਰਪਾ ਦੇ ਨਾਲ ਇਹ ਸਭ ਕੁਝ ਮਿਲਿਆ ਉਸ ਨੂੰ ਆਪਣਾ ਨਹੀਂ ਬਣਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਉਸ ਪਰਮਾਤਮਾ ਨੂੰ ਆਪਣਾ ਨਹੀਂ ਬਣਾਇਆ। ਇਹ ਮਾਇਆ ਦਾ ਪ੍ਰਭਾਵ ਹੈ। ਸਾਹਿਬ ਜੀ ਕਹਿੰਦੇ ਨੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜੱਗ ਖਾਇਆ। ਦੰਦਾਂ ਤੋਂ ਬਗੈਰ ਹੀ ਇਹ ਜਗਤ ਨੂੰ ਨਿਗਲਦੀ ਜਾ ਰਹੀ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜੱਗ ਖਾਇਆ। ਪਰ ਕੀ ਸਾਰੇ ਇਸ ਦੀ ਲਪੇਟ ਵਿੱਚ ਆ ਗਏ ਕਿ ਕੋਈ ਹੈ ਜਿਹੜਾ ਇਹਦੇ ਕੋਲੋਂ ਬਚ ਵੀ ਸਕਿਆ? ਸਾਹਿਬ ਜੀ ਕਹਿੰਦੇ ਨੇ ਨਹੀਂ, ਸਾਰੇ ਨਹੀਂ ਇਹਦੀ ਲਪੇਟ ਵਿੱਚ ਆ ਸਕਦੇ, ਕੁਝ ਐਸੇ ਹੈਣ ਜਿਹੜੇ ਬਚ ਗਏ, ਜਿਹੜੇ ਮਾਇਆ ਦੇ ਪ੍ਰਭਾਵ ਤੋਂ ਬਚ ਗਏ, ਕੁਝ ਐਸੇ ਹੈਣ। माया ममता मोहनी जिन विण दंता जग खाया मनमुख खादे गुरमुख उभरे जिन सच नाम चित लाया। कहिंदे ने जिन्हां ने सच्चे नाम दे नाल चित जोड़िया ना वह इहदे प्रभाव तो बच गए, उभरे तो भाव है बच गए। वो किस तरह बचते हैं? जिमें असी वेखते हैं कि चक्की दे विच दाने पाए जाते हैं, एडे भारी पुड़ां दे हेठ किसी भी दाने दे बचन की कोई आस नहीं होंदी। सारे दाणियां दा मलिया मेट कर देंदे ने पुड़, पर हैरानगी की हद ना रही जदों किते पुड़ नूं चुक के वेख्या ते कुछ दाने है सन जिहड़े बिल्कुल साबत ने, जिहड़े बच गए। वो किहड़े दाने जिहड़े बचे? ओ ही बचे जिहड़े अपने धुरे नाल जुड़े रहे, जिहड़े उस धुरे दे नाल जुड़े ने ओ ही बच गए। साहिब जी बाणी विच बख्शिश कर देने, दोए पुड़ चक्की जोड़ के पीसण आए बहेठ, जो दर रहे सो उभरे नानक अजब डिठ। कहिंदे ने जिहड़े दर नाल जुड़ गए ओ ही बच गए। अजीब बात है कि उन्हां दा ये भारी पुड़ भी कुछ ना विगाड़ सके जिहड़े धुरे दे नाल जुड़े सन। पर मैं एक बेनती करां, जुड़ना बहुत कठिन है, इहदे वास्ते बड़ी घालना की लोड़ है। कबीर साहब जी का एक मुबारक शब्द असी पढ़ने, उन्हां दा सलोक है, वो कहिंदे ने कबीर जिस मरने ते जग डरे मेरे मन आनंद। कहिंदे ने जिस मरण तो जग डरदा है, हुण ख्याल करियो इत्थे तन करके मरण की बात नहीं जे, ख्याल करना ये एक जीवन दे परिवर्तन की बात है। तो परिवर्तन की है कि एक पास्यों अपने मन नूं ला के दूजे पासे जोड़ना, पर है ये बड़ी कठिन बात है। मन की मत नूं त्याग के गुरु की मत नूं ग्रहण कर लेना बहुत कठिन बात है। मन की मत त्यागो हरजन यह बात कुठैनी, कहिंदे ने है बड़ी औखी गल है, जिउंदे जी मरण वाली गल है। और इहदे तो संसार बड़ा ही दूर भजदा, संसार मोह माया विच फसिया होया है, संसार माया दी लपेट विच है। और इस पास्यों तोड़ के दूजे पासे जोड़ना बड़ा वड्डा परिवर्तन है। साहिब श्री गुरु रामदास पातशाह जी की असी पावन बाणी पढ़ने, सूही राग अंदर जदों आनंद कारज हुंदे ना ते उस वेले चार लावां पढ़ियां जांदियां ने। चार लावां दा जदों पाठ हुंदा उहदे विच बच्ची ने अपने घर नूं त्याग के ते दूजे घर दे नाल सांझ पाणी है। एक पासे नूं त्यागना है ते दूजे पासे सांझ पाणी, एक पासे वियोग है ते दूजे पासे संजोग है। पर जो असी वेखदे हां आनंद कारज वेले एक शब्द पढ़िया जांदा है और बड़े वजद विच पढ़िया जांदा है, वो की है कि हब्बे साक कूड़ावे डिठे तो पल्ले तेंडे लागे। हे पति जी, मैं सारे साक वेखे पर सारे साक ही मैनू कूड़े नज़र आए ने, ते अज मैं तुहाडा पल्ला फड़िया, तुसी इस फड़े हुए पल्ले दी लाज रखिया जे। हुण ख्याल करियो एक पासे वियोग ते दूजे पासे संजोग है। समझाया गया अगर मनुख ने उस परमात्मा दे नाल सांझ पाणी है ना, ते फिर एक पासे वियोग होवेगा दूजे पासे संजोग होवेगा, एक पासे दे नालों नाता तोड़ना पएगा दूजे पासे जोड़ना पएगा। पर बहुत कठिन है, जिउंदे जी मरण वाली गल। पर कबीर जी कहते ने कि इस एक मरना है पर ये तो संसार बड़ा घबरांदा है, बड़ा दूर भजदा है, भई नहीं जी ऐसा नहीं हो सकता। वो कहते ने कबीर जिस मरने ते जग डरे मेरे मन आनंद मरने ही ते पाई है पूरन परमानंद। पर कहिंदे ने जिन्हों मरना नहीं ना आया उस परम आनंद परमेश्वर नू नहीं जे पा सकता। जिसनू मरण की जाच नहीं आई उस मालक नू नहीं पा सकता, उसनू पाण वास्ते ते अपने आप नू मिटाना पएगा, मन करके मरना पएगा, तन करके नहीं मन करके। साहब श्री गुरु नानक देव महाराज सुल्तानपुर की घटना, इशनान करन वास्ते आए ने ते भगीरथ साथी नाल है। मेरे पातशाह जी ने भगीरथ नू बस्तर दिते ते वही नदी विच चुभी मारी। भगीरथ ने बड़ा इंतजार किया है पर साहब जी बाहर नहीं आए। काफ़ी समय बाद जदों तीसरे वेख्या कि नहीं बाहर आए तो भगीरथ गुरु नानक दे बस्तर लै के चला गया भैन नानकी दे कोल। बड़े ही भरे हुए मन दे नाल जाके भैन नानकी नू बस्तर दिते ते कहन लगे भैन आ लै अपने वीर दे कपड़े। भैन नानकी जी कहन लगे भगीरथ बस्तर ते वीर दे लै के आया पर वीर किथे है। हुण भगीरथ दियां अखां विच हंझू ने, बड़ी कग्याई हुई आवाज विच कहन लगा भैन ये जबान बड़ी छोटी आ पर घटना अज बहुत वड्डी वापर गई। कहन लगे भगीरथ की होया? कहिंदे ने भैन जिस वीर नू तू बड़िया सुखना सुख सुख के मंगया सी ना वो तेरा वीर अज नदी विच डुब गया, नदी विच डुब गया। ते भैन नानकी जी घबराए नहीं, भगीरथ की गल सुन के ते हस पए। कहन लगे भगीरथ तू बड़ा भोला है, तेनू पता नहीं मेरा वीर कदे डुब नहीं सकता। ख्याल करियो भैन नानकी ने गुरु नानक नू केवल वीर करके नहीं जाणिया, गुरु नानक दी सब तो पहली सिख भी भैन नानकी है। एक बार आखो सतनाम श्री वाहे, गुरु नानक दी सब तो पहली सिख भैन नानकी। ते सिख उह हुंदा जिहनूं गुरु ते पूर्ण भरोसा होवे, जे भरोसा ही नहीं ते फिर सिख कादा। इन्ना भरोसा है अपने वीर गुरु ते, भगीरथ तू बड़ा भोला है तेनूं पता नहीं मेरा वीर कदे डुब नहीं हो सकता। कहन लगे नहीं भैन मैं अपनी अखां नाल वेख्या तेरा वीर नदी विच डुब गया। भैन नानकी जी कहन लगे नहीं मेरा वीर कदे नहीं डुब सकता, वो तो डुब्या नूं तारन आया वो किवें डुब सकता है, वो तो डुब्या नूं तारन आया वो कदे नहीं डुब सकता। जे किते डुब्या भी है ना तो किसी नूं तारन दा बहाना कर रहा होना है, पर मेरा वीर कदे डुब नहीं हो सकता। जदों तीसरे दिन गुरु नानक जी बाहर आए किथे दूर कब्रस्तान विच बैठे हुए, उत्थे नहीं जिथे चुभी मारी सी, नहीं कब्रस्तान विच बैठे ने। संगतां पहुंचियां जाके चरणा ते मस्तक रखिया ते बड़े प्यार नाल बेनती कीती महाराज तुसी किथे चले गए सी, तुसी किथे गए सी। ते साहिब गुरु नानक देव महाराज एक बड़ा ही प्यारा बचन करदे ने, कहन लगे मैं अपने मालक नूं मिलन गया सां। ख्याल करियो कहिंदे ने मैं अपने मालक नूं मिलन गया सां, पर कमाल हो गई महाराज तुसी ते डुब गए सी। ते मेरे साहब जी कहन लगे हाँ भलिओ जिसने भी उसनू मिलना होवे ना उहनू पहला डुबना ही पैंदा है, जिहड़ा डुब नहीं जे सकदा कदे मिल भी नहीं सकदा। मिटा दे अपनी हस्ती को अगर कुछ मर्तबा चाहे, दाना खाक में मिलकर गुलो गुलजार होता है। जिस दाने ने मिट्टी विच मिलन दा सुभा नहीं ना फड़िया ਅੰਕੁਰ ਬਣ ਕੇ ਕਦੇ ਜਗਤ ਨੂੰ ਖੁਸ਼ਬੋਈ ਵੀ ਨਹੀਂ ਦੇ ਸਕਦਾ। ਆਪ ਗੁਆਈ ਹੈ ਤਾਂ ਸ਼ੋ ਪਾਈ ਹੈ, ਅਵਰ ਕੈਸੀ ਚਤਰਾਈ। ਆਪਣਾ ਆਪ ਮਿਟਾਉਣਾ ਪਏਗਾ, ਫਿਰ ਉਸ ਮਾਲਕ ਨੂੰ ਪਾਇਆ ਜਾਂਦਾ। ਆਪਣੇ ਅੰਦਰ ਨੂੰ, ਅੰਦਰੋਂ ਹੰਕਾਰ ਨੂੰ ਮਾਰਨਾ, ਅੰਦਰੋਂ ਹਉਮੈ ਨੂੰ ਮਾਰਨਾ। ਜਿਸ ਦਿਨ ਅੰਦਰੋਂ ਹੰਕਾਰ ਮਿਟ ਗਿਆ, ਸਮਝ ਲੈਣਾ ਉਸ ਦਿਨ ਨਿਰੰਕਾਰ ਦੇ ਨਾਲ ਸਾਂਝ ਪੈ ਗਈ। ਪਰ ਇਹ ਮਾਇਆ ਮਨੁੱਖ ਨੂੰ ਇਸ ਪਾਸੇ ਨਹੀਂ ਤੁਰਨ ਦਿੰਦੀ। ਇੱਕ ਮੱਛੀ ਜੇ ਇਹ ਆਖੇ ਕਿ ਮੈਨੂੰ ਨਹੀਂ ਪਤਾ ਸਾਗਰ ਕੀ ਹੈ, ਮੈਂ ਸਾਗਰ ਨੂੰ ਨਹੀਂ ਜਾਣਦੀ, ਪਰ ਉਸਨੂੰ ਇਹ ਨਹੀਂ ਪਤਾ ਕਿ ਸਾਗਰ ਹੀ ਮੇਰਾ ਜੀਵਨ ਹੈ, ਸਾਗਰ ਤੋਂ ਬਗੈਰ ਜੀਵਨ ਨਹੀਂ। ਪਰ ਮੱਛੀ ਨੂੰ ਤਾਂ ਇੱਕ ਗਿਆਨ ਦਵਾਇਆ ਜਾ ਸਕਦਾ। ਕੋਈ ਸ਼ਿਕਾਰੀ ਆਇਆ, ਉਸਨੇ ਮੱਛੀ ਨੂੰ ਫੜਿਆ, ਸਾਗਰ 'ਚੋਂ ਬਾਹਰ ਰੱਖ ਦਿੱਤਾ। ਸਾਗਰ ਵਿੱਚੋਂ ਬਾਹਰ ਰੱਖਿਆ, ਪਾਣੀ ਨੂੰ ਲੈ ਕੇ ਤੜਪਦੀ ਹੈ ਅਤੇ ਤੜਪਦਿਆਂ ਤੜਪਦਿਆਂ ਪ੍ਰਾਣ ਨਿਕਲ ਗਏ, ਪਤਾ ਲੱਗ ਗਿਆ ਕਿ ਸਾਗਰ ਹੀ ਮੇਰਾ ਜੀਵਨ ਹੈ। ਪਰ ਖਿਆਲ ਕਰਿਓ, ਮੱਛੀ ਦਾ ਸਾਗਰ ਸੀਮਾ ਵਿੱਚ ਹੈ, ਉਸ ਦਾ ਤਾਂ ਕੋਈ ਕਿਨਾਰਾ ਹੈ, ਉਸ ਨੂੰ ਕਿਨਾਰੇ 'ਤੇ ਰੱਖਿਆ ਜਾ ਸਕਦਾ। ਪਰ ਹੇ ਪ੍ਰਾਣੀ, ਤੇਰਾ ਸਾਗਰ ਪ੍ਰਭੂ 'ਤੇ ਏਡਾ ਵਿਸ਼ਾਲ ਹੈ ਕਿ ਉਸ ਦੀ ਕੋਈ ਵੀ ਸੀਮਾ ਨਹੀਂ ਹੈ, ਉਸ ਦੀ ਕੋਈ ਸੀਮਾ ਨਹੀਂ। ਅਤੇ ਉਹ ਐਸਾ ਸਾਗਰ ਉਹ 'ਤੇ ਵਾਰ ਵਾਰ ਕਹਿੰਦਾ, ਆ ਪਿਆਰਿਆ ਤੂੰ ਮੇਰੇ ਕੋਲ ਆ, ਮੈਂ ਤੈਨੂੰ ਵੀ ਆਪਣਾ ਹੀ ਰੂਪ ਬਣਾ ਦਿਆਂ, ਮੈਂ ਤੈਨੂੰ ਆਪਣਾ ਰੂਪ ਬਣਾਉਣਾ ਚਾਹੁੰਦਾ। ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ, ਉਹ ਹੀ ਉਸ ਦਾ ਰੂਪ ਹੋ ਗਿਆ ਜਿਨ੍ਹਾਂ ਨੇ ਉਸ ਮਾਲਕ ਨੂੰ ਚੇਤੇ ਕੀਤਾ। ਉਹ ਕਹਿੰਦੇ, ਆ ਮੈਂ ਤੈਨੂੰ ਆਪਣਾ ਰੂਪ ਬਣਾਵਾਂ। ਪਰ ਵਿੱਚ ਮਾਇਆ ਆ ਕੇ ਖੜੀ ਹੋ ਗਈ, ਕਹਿਣ ਲੱਗੀ, ਨਾ ਉਸ ਪਾਸੇ ਨਾ ਜਾਏ, ਵੇਖ ਅੱਗੇ ਜਿੰਨੇ ਵੀ ਗਏ ਨੇ ਕੋਈ ਵਾਪਸ ਆਇਆ? ਤੂੰ ਵੀ ਗਿਆ ਅਤੇ ਵਾਪਸ ਨਹੀਂ ਆਏਗਾ, ਤੇਰੀ ਹੋਂਦ ਖਤਮ ਹੋ ਜਾਏਗੀ। ਇਸ ਕਰਕੇ ਤੂੰ ਮੇਰੇ ਨਾਲ ਸਾਂਝ ਪਾ, ਮੈਂ ਤੈਨੂੰ ਏਡਾ ਹੀ ਵੱਡਾ ਸਾਗਰ ਬਣਾ ਦਿਆਂਗੀ ਜਿੱਡਾ ਇਹ ਹੈ। ਔਰ ਇਹੀ ਕਾਰਨ ਹੈ ਕਿ ਮਾਇਆ ਵਿਹੜਿਆ ਮਨੁੱਖ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ, ਉਸ ਨੂੰ ਪਰਮਾਤਮਾ ਭੁੱਲ ਜਾਂਦਾ। ਪਰ ਗੁਰੂ ਸਵਾਰਿਓ, ਇਹ ਇੱਕ ਮਾਇਆ ਦਾ ਭਰਮ ਹੈ, ਇਹ ਤਾਂ ਹਰ ਚੰਦੌਰੀ ਹੈ, ਇਹ ਤਾਂ ਠੱਗ ਨੀਰਾ ਹੈ ਜਿਹੜੀ ਮਨੁੱਖ ਨੂੰ ਮੋਹ ਲੈਂਦੀ ਹੈ। ਪਰ ਇਸ ਨੂੰ ਪਤਾ ਲੱਗਦਾ ਜਦੋਂ ਕਿਤੇ ਅੰਤ ਸਮਾਂ ਆਉਂਦਾ, ਉਸ ਵੇਲੇ ਸਮਝ ਆਉਂਦੀ ਹੈ ਕਿ ਹੱਦ ਹੋ ਗਈ, ਮੈਂ ਤਾਂ ਠੱਗਿਆ ਗਿਆ, ਮੈਨੂੰ ਤਾਂ ਮਾਇਆ ਨੇ ਠੱਗ ਲਿਆ। ਪਰ ਉਸ ਵੇਲੇ ਫਿਰ ਇਹਦੇ ਕੋਲ ਸਮਾਂ ਕੋਈ ਨਹੀਂ ਹੁੰਦਾ ਸਵਾਏ ਪਛਤਾਵੇ ਤੋਂ। ਜਦੋਂ ਮਨੁੱਖ ਦੇ ਕੋਲ ਸਮਾਂ ਹੈ ਨਾ, ਉਦੋਂ ਇਸ ਨੂੰ ਸੂਝ ਕੋਈ ਨਹੀਂ, ਪਰ ਜਦੋਂ ਸੂਝ ਆਉਂਦੀ ਫਿਰ ਸਮਾਂ ਕੋਈ ਨਹੀਂ ਹੁੰਦਾ, ਫਿਰ ਸਵਾਏ ਪਛਤਾਵੇ ਤੋਂ ਹੋਰ ਕੁਝ ਵੀ ਨਹੀਂ। ਕਰ ਕਰ ਥਾਕੇ ਵੱਡੇ ਵਡੇਰੇ ਕਿਨੀ ਨਾ ਕੀਏ ਕਾਜ ਮਾਇਆ ਪੂਰੇ, ਮਾਇਆ ਨੇ ਕਿਸੇ ਦੇ ਵੀ ਕਾਜ ਪੂਰੇ ਨਹੀਂ ਕੀਤੇ, ਕੇਵਲ ਇੱਕ ਭਰਮ ਹੈ ਅਤੇ ਭਟਕਦਾ ਭਟਕਦਾ ਮਨੁੱਖ ਆਖਿਰਕਾਰ ਖਤਮ ਹੋ ਜਾਂਦਾ। ਲੇਕਿਨ ਇਸ ਦੇ ਜੇ ਕਾਰਜ, ਜੋ ਮੇਨ ਕਾਰਜ ਸੀ, ਉਸ ਨੂੰ ਇਹ ਪੂਰਾ ਨਹੀਂ ਕਰ ਸਕਦਾ, ਕੇਵਲ ਭਟਕਣਾ ਬਣੀ ਰਹਿੰਦੀ ਹੈ। ਮਾਇਆ ਨੇ ਐਸਾ ਭਰਮ ਪਾਇਆ ਕਿ ਮਨੁੱਖ ਸਾਰੀ ਜ਼ਿੰਦਗੀ ਭਟਕਦਾ ਤਾਂ ਰਹਿੰਦਾ, ਯਤਨ ਬੜਾ ਕਰਦਾ, ਪਰ ਆਖਰ ਇਹਦੇ ਨਾਲ ਧੋਖਾ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਬੜੀ ਪਿਆਰੀ ਉਦਾਹਰਣ ਦਿੰਦੇ ਨੇ, ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ। ਤੇਲੀ ਬੈਲ ਦੀਆਂ ਅੱਖਾਂ ਬੰਨ੍ਹ ਦਿੰਦਾ ਅਤੇ ਕੋਹਲੂ ਦੇ ਨਾਲ ਜੋੜ ਦਿੰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਦੌੜਦਾ, ਮਨ ਵਿੱਚ ਸੋਚਦਾ ਕਿ ਬੜਾ ਹੀ ਪੈਂਡਾ ਤੈਅ ਕਰ ਲਿਆ। ਪਰ ਹੋਇਆ ਕੀ ਕਿ ਜਦੋਂ ਇਸ ਦੀਆਂ ਅੱਖਾਂ ਖੋਲੀਆਂ ਤਾਂ ਕੀ ਵੇਖਦਾ ਕਿ ਹੱਦ ਹੋ ਗਈ, ਮੈਂ ਤਾਂ ਉੱਥੇ ਹੀ ਖੜਾਂ ਜਿੱਥੋਂ ਮੈਂ ਚੱਲਿਆ ਸਾਂ, ਮੈਂ ਤਾਂ ਕਿਸੇ ਥਾਂ 'ਤੇ ਮੰਜ਼ਿਲ 'ਤੇ ਪਹੁੰਚ ਹੀ ਨਹੀਂ ਸਕਿਆ। ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚੱਲਿਓ, ਉਗਰਤ ਨੈਣ ਵਹੀ ਠੌਰ ਹੀ ਠਿਕਾਨੋ ਹੈ। ਅੱਖਾਂ ਖੋਲੀਆਂ ਅਤੇ ਵੇਖਿਆ ਕਿ ਹੱਦ ਹੋ ਗਈ, ਮੈਂ ਤਾਂ ਉੱਥੇ ਹੀ ਖੜਾਂ। ਜੈਸੇ ਜੇਬਰੀ ਬਟਤ ਆਂਦਰੋ ਅਚਿੰਤ ਚੇਤ, ਖਾਤ ਜਾਤ ਬਛਰ ਟਟੋਰੈ ਪਛਤਾਨੋ ਹੈ। ਕਿੰਜ ਨੇ ਇੱਕ ਨੇਤਰਹੀਣ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁੰਜ ਦੀ ਰੱਸੀ ਵੱਟ ਰਿਹਾ ਅਤੇ ਸੋਚਦਾ ਕਿ ਅੱਜ ਤਾਂ ਬੜਾ ਹੀ ਕੰਮ ਕਰ ਲਿਆ, ਢੇਰ ਲੱਗ ਗਿਆ ਹੋਵੇਗਾ। ਰੱਸੀ ਵੱਟ ਕੇ ਪਿੱਛੇ ਕਰੀ ਜਾਂਦਾ ਵੀ ਪਿੱਛੇ ਤਾਂ ਢੇਰ ਲੱਗ ਗਿਆ ਰੱਸੀ ਦਾ। ਪਰ ਸ਼ਾਮ ਵੇਲੇ ਜਦੋਂ ਹੱਥ ਮਾਰਿਆ ਤਾਂ ਹੈਰਾਨਗੀ ਦੀ ਹੱਦ ਨਾ ਰਹੀ ਕਿ ਜਿੰਨੀ ਵੀ ਰੱਸੀ ਸੀ ਪਿੱਛੇ ਵੱਛਾ ਖੁੱਲਿਆ ਹੋਇਆ ਸੀ ਉਹ ਸਾਰੀ ਰੱਸੀ ਉਹ ਹੀ ਖਾ ਗਿਆ, ਪ੍ਰਾਪਤੀ ਕੁਝ ਵੀ ਨਾ ਹੋਈ। ਜੈਸੇ ਜੇਵਰੀ ਬਟਤ ਆਂਦਰੋ ਚਿੰਤ ਚੇਤ, ਖਾਤ ਜਾਤ ਬਛਰੋ ਟਟੋਰੈ ਪਛਤਾਨੋ ਹੈ। ਇੱਕ ਹੋਰ ਉਦਾਹਰਣ ਦਿੰਦੇ ਨੇ, ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਪ੍ਰਮ ਪ੍ਰਮਤ ਹੈਰਾਨੋ ਹੈ। ਕਹਿੰਦੇ ਨੇ ਇੱਕ ਮਿਰਗ ਨੂੰ ਪਿਆਸ ਲੱਗੀ, ਮਾਰੂਥਲ ਵਿੱਚ ਦੂਰ ਨਜ਼ਰ ਮਾਰਦਾ ਅਤੇ ਰੇਤ ਦੇ ਕਣ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਥਾਹ ਸਾਗਰ ਹੈ, ਫਿਰ ਉਹਦੇ ਵੱਲ ਦੌੜਦਾ। ਜੇ ਮਨੁੱਖ ਦੀ ਵੀ ਇਹੀ ਹਾਲਤ ਹੈ ਕਿ ਜੇ ਅੱਜ ਦੁੱਖ ਹੈ ਨਾ, ਇਸ ਨੂੰ ਨਜ਼ਰ ਆਉਂਦਾ, ਮਾਇਆ ਕਹਿੰਦੀ ਹੈ ਕੋਈ ਗੱਲ ਨਹੀਂ, ਜੇ ਅੱਜ ਦੁੱਖ ਹੈ ਤਾਂ ਕੱਲ੍ਹ ਸੁੱਖ ਜ਼ਰੂਰ ਮਿਲਦਾ, ਬਸ ਮਨੁੱਖ ਫਿਰ ਦੌੜਦਾ। ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਪ੍ਰਮ ਪ੍ਰਮਤ ਹੈਰਾਨੋ ਹੈ। ਆਖਿਰਕਾਰ ਭਟਕਦਿਆਂ ਭਟਕਦਿਆਂ ਇਸ ਦੇ ਪ੍ਰਾਣ ਨਿਕਲ ਜਾਂਦੇ ਨੇ ਪਰ ਇਸ ਨੂੰ ਤ੍ਰਿਪਤੀ ਨਹੀਂ ਮਿਲਦੀ। ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਮਨੁੱਖ ਇਹ ਸੁਪਨੇ ਵੇਖਦਿਆਂ ਵੇਖਦਿਆਂ ਹੀ ਇਸ ਦੀ ਸਾਰੀ ਉਮਰ ਨਿਕਲ ਜਾਂਦੀ। ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ। ਜਿੱਥੇ ਪਹੁੰਚਣਾ ਸੀ ਨਾ ਉੱਥੇ ਮਨੁੱਖ ਨਾ ਪਹੁੰਚ ਸਕਿਆ। ਕਾਰਨ ਕੀ ਸੀ ਕਿ ਮਾਇਆ ਨੇ ਤੁਰਨ ਹੀ ਨਹੀਂ ਦਿੱਤਾ, ਮੋਹ ਵਿੱਚ ਫਸਿਆ ਹੋਇਆ ਉਸ ਪਾਸੇ ਨਹੀਂ ਤੁਰ ਸਕਿਆ। ਤੋ ਸਾਹਿਬ ਜੀ ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਘਰ ਕਾ ਕਾਜ ਨ ਜਾਣੀ ਰੂੜਾ।
ਸਾਹਿਬ ਜੀ ਸੂਹੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ, ਘਰ ਕਾ ਕਾਜ ਨਾ ਜਾਣੀ ਰੂੜਾ। ਰੂੜਾ ਤੋਂ ਭਾਵ ਹੈ ਸੋਹਣਾ। ਕਹਿੰਦੇ ਨੇ ਜਿਹੜਾ ਚੰਗਾ ਕੰਮ ਕਰਨਾ ਸੀ ਉਸ ਨੂੰ ਇਹ ਸਮਝਦੇ ਨੇ, ਅਤੇ ਘਰ ਕਾ ਕਾਜ ਭਾਵ ਜਿੰਨੇ ਤੇਰੇ ਹਿਰਦੇ ਦੇ ਕੰਮ ਆਉਣਾ ਸੀ ਉਸ ਕਾਰਜ ਨੂੰ ਇਹ ਨਹੀਂ ਸਮਝਿਆ। ਉਹ ਸੀ ਕੇਵਲ ਨਾਮ, ਉਹ ਸੀ ਕੇਵਲ ਬਾਣੀ, ਪ੍ਰਭੂ ਦੀ ਸਿਫਤ ਸਲਾਹ, ਪਰ ਉਸ ਨੂੰ ਇਹ ਨਾ ਸਮਝ ਸਕਿਆ। ਇਹ ਕੇਵਲ ਮਾਇਆ ਦੇ ਪਿੱਛੇ ਦੌੜਿਆ ਔਰ ਮਾਇਆ ਦੇ ਪਿੱਛੇ ਦੌੜਦਿਆਂ ਦੌੜਦਿਆਂ ਹੀ ਇਸ ਦੀ ਜ਼ਿੰਦਗੀ ਨਿਕਲ ਗਈ, ਪਰ ਪਰਮੇਸ਼ਰ ਦੀ ਸਿਫਤ ਸਲਾਹ ਤੋਂ ਵਾਂਝਾ ਰਹਿ ਗਿਆ। ਗੁਰੂ ਸਵਾਰਿਓ ਕੇਵਲ ਨਾਮ ਹੀ ਹੈ ਜਿਹੜਾ ਅੱਗੇ ਸਾਥ ਦਿੰਦਾ, ਕੇਵਲ ਨਾਮ ਹੀ ਹੈ ਜਿਹੜਾ ਦਿਨੋ ਦਿਨ ਵੱਧਦਾ ਕਦੇ ਘਟਦਾ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਨਾਮ ਰੂਪੀ ਧਨ ਇਕੱਠਾ ਕੀਤਾ ਕਦੇ ਮੁੱਕਦਾ ਨਹੀਂ, ਦਿਨੋ ਦਿਨ ਵੱਧਦਾ ਜਾ ਰਿਹਾ। ਬਾਕੀ ਧਨ ਦੌਲਤ ਮਨੁੱਖ ਇਕੱਤਰ ਤਾਂ ਕਰਦਾ, ਬੜਾ ਧਨ ਇਕੱਠਾ ਕੀਤਾ, ਪਰ ਇਸ ਨੇ ਮਨੁੱਖ ਦਾ ਅੰਤ ਵੇਲੇ ਸਾਥ ਨਹੀਂ ਦਿੱਤਾ। ਇਹ ਮਾਇਆ ਜੇ ਕਿਤੇ ਇਸ ਦਾ ਮਾਲਕ ਪੂਰਾ ਹੋ ਗਿਆ ਤਾਂ ਖਿਆਲ ਕਰਿਓ ਇਹ ਮਾਇਆ ਕਦੇ ਨਹੀਂ ਰੋਂਦੀ, ਕਦੇ ਨਹੀਂ ਆਖਦੀ ਕਿ ਮੇਰਾ ਖਸਮ ਪੂਰਾ ਹੋ ਗਿਆ ਅਤੇ ਮੇਰਾ ਹੁਣ ਕੀ ਬਣੇਗਾ। ਪਰ ਜੇ ਕਿਤੇ ਮਾਇਆ ਚਲੀ ਜਾਏ ਤਾਂ ਮਨੁੱਖ ਤੁਹਾਨੂੰ ਬਹੁਤ ਰੋਂਦੇ ਹੋਏ ਮਿਲਣਗੇ। ਬੰਦਾ ਮਾਇਆ ਦੇ ਪਿੱਛੇ ਬੜਾ ਰੋਂਦਾ, ਪਰ ਮਾਇਆ ਕਦੇ ਨਹੀਂ ਰੋਂਦੀ, ਕਿਉਂਕਿ ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ। ਉਹਦਾ ਤਾਂ ਮਾਲਕ ਮਰਿਆ ਅਤੇ ਉਸੇ ਵੇਲੇ ਮਾਲਕ ਹੋਰ ਬਣ ਗਿਆ। ਮਾਇਆ ਕਦੇ ਦੁਖੀ ਨਹੀਂ ਹੁੰਦੀ, ਪਰ ਮਨੁੱਖ ਮਾਇਆ ਦੇ ਪਿੱਛੇ ਬੜਾ ਦੁਖੀ ਹੁੰਦਾ। ਮਾਇਆ ਇਸ ਦਾ ਸਾਥ ਨਹੀਂ ਦਿੰਦੀ, ਪਰ ਇਹ ਸਮਝਦਾ ਕਿ ਇਹ ਮਾਇਆ ਨਹੀਂ ਮੇਰੇ ਨਾਲ ਤੋੜ ਨਿਭ ਜਾਣਾ। ਇਹੀ ਕਾਰਨ ਹੈ ਕਿ ਮਾਲਕ ਦੀ ਮੰਗ ਨਹੀਂ ਕਰਦਾ, ਮਾਇਆ ਦੀ ਮੰਗ ਕਰਦਾ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਇਹ ਇਸ ਨੂੰ ਕਦੇ ਨਹੀਂ ਭੁੱਲਦੀ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੇਰੇ 'ਤੇ ਵੀ ਆਈ ਸੀ, ਇਸਨੇ ਆਪਣਾ ਪ੍ਰਭਾਵ ਪਾਉਣਾ ਚਾਹਿਆ, ਪਰ ਉਹ ਕਹਿੰਦੇ ਨੇ ਕਿ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਕਹਿੰਦੇ ਨੇ ਮੈਂ ਮਾਇਆ ਦਾ ਨੱਕ ਵੀ ਕੱਟ ਦਿੱਤਾ ਅਤੇ ਕੰਨ ਵੀ ਕੱਟ ਦਿੱਤੇ। ਹੁਣ ਖਿਆਲ ਕਰਿਓ, ਕੋਈ ਮਾਇਆ ਦਾ ਕੋਈ ਰੂਪ ਹੈ? ਮਾਇਆ ਕੋਈ ਇਸਤਰੀ ਹੈ ਜਿਸ ਦੇ ਕੰਨ ਵੀ ਕੱਟ ਦਿੱਤੇ ਅਤੇ ਨੱਕ ਵੀ ਕੱਟ ਦਿੱਤਾ? ਨਹੀਂ। ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਕਿ ਮਾਇਆ ਦਾ ਪ੍ਰਭਾਵ ਕੀ ਹੈ। ਮਨੁੱਖ ਹਰ ਵੇਲੇ ਇਹ ਸੋਚਦਾ ਕਿ ਜੇ ਮੈਂ ਆਹ ਨਾ ਕੀਤਾ ਤਾਂ ਮੇਰਾ ਨੱਕ ਨਹੀਂ ਰਹਿਣਾ, ਇਸ ਕਰਕੇ ਮੈਂ ਆਹ ਕਰਮ ਵੀ ਕਰਨਾ। ਬੜੇ ਬੜੇ ਜਿਹੜੇ ਗੁਰਮੁਖ ਨੇ ਨਾ, ਉਹ ਮਾਇਆ ਦੇ ਵਹਿਣ ਵਿੱਚ ਵਹਿ ਜਾਂਦੇ ਨੇ। ਬੜੇ ਬੜੇ ਗੁਰਮੁਖ ਸਦਾਣ ਵਾਲੇ, ਔਰ ਉਹ ਵੀ ਆਖਦੇ ਨੇ ਜੀ ਲੋਕੀ ਕੀ ਆਖਣਗੇ, ਇਸ ਕਰਕੇ ਫਿਰ ਲੋਕਾਚਾਰੀ ਕਰਨਾ ਪਿਆ। ਇਹ ਮਾਇਆ ਦਾ ਪ੍ਰਭਾਵ ਹੈ। ਕਿਤੇ ਐਸਾ ਨਾ ਹੋਵੇ ਕਿ ਨੱਕ ਨਾ ਰਹੇ। ਫਿਰ ਦੂਜੀ ਗੱਲ ਇੱਕ ਹੋਰ ਕਿ ਕੰਨ ਕੀ ਨੇ, ਕਿ ਮੈਂ ਆਪਣੀ ਉਸਤਤ ਸੁਣਾ ਕਿ ਬੱਲੇ ਬੱਲੇ ਬਈ ਫਲਾਣਾ ਸਿੰਘ ਨੇ ਤਾਂ ਬੜਾ ਹੀ ਕੰਮ ਕੀਤਾ, ਬੜੀ ਇਸਨੇ ਮਾਇਆ ਇਕੱਠੀ ਕੀਤੀ ਹੈ, ਬੜਾ ਵੱਡਾ ਕਾਰਜ ਕੀਤਾ ਇਸਨੇ। ਆਪਣੀ ਉਸਤਤ ਸੁਣਨੀ ਚਾਹੁੰਦਾ ਮਨੁੱਖ, ਇੱਥੋਂ ਤੱਕ ਕਿ ਜੇ ਕੋਈ ਦਾਨ ਪੁੰਨ ਵੀ ਕਰਦਾ ਨਾ, ਤਾਂ ਸਾਹਿਬ ਜੀ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੈ ਦੇਣੇ ਕਾ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਲੋਕ ਮੇਰੀ ਉਸਤਤ ਵੀ ਕਰਨ ਕਿ ਇਹਦੇ ਨਾਲ ਦਾ ਦਾਨੀ ਪੁਰਸ਼ ਹੀ ਕੋਈ ਨਹੀਂ। ਕਬੀਰ ਜੀ ਕਹਿੰਦੇ ਨੇ ਕਿ ਮੈਂ ਨਾ ਤੇ ਨੱਕ ਅਤੇ ਨਾ ਕਾਨੇ ਦੇ ਦੋਵੇਂ ਕੱਟ ਦਿੱਤੇ, ਭਾਵ ਕਿ ਮੈਂ ਕਿਸੇ ਦੀ ਉਸਤਤ ਵੀ ਨਹੀਂ ਸੁਣਨੀ ਚਾਹੁੰਦਾ ਕਿ ਮੇਰੀ ਕੋਈ ਉਸਤਤ ਕਰੇ, ਅਤੇ ਮੈਨੂੰ ਇਹ ਵੀ ਨਹੀਂ ਹੈ ਕਿ ਮੇਰਾ ਨੱਕ ਨਹੀਂ ਰਹਿਣਾ, ਮੈਂ ਤਾਂ ਕੇਵਲ ਆਪਣੇ ਮਾਲਕ ਨੂੰ ਰੱਖਣਾ, ਮੈਂ ਆਪਣੇ ਗੁਰੂ ਨੂੰ ਰੱਖਣਾ। ਨੱਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਤਿੰਨਾਂ ਲੋਕਾਂ ਦੀ ਇਹ ਪਿਆਰੀ ਇਹ ਮਾਇਆ, ਪਰ ਕਹਿੰਦੇ ਨੇ ਸੰਤਾਂ ਦੇ ਨਾਲ ਇਹਦੀ ਬਣ ਨਹੀਂ ਆਉਂਦੀ। ਕਦੋਂ ਬਣ ਆਉਂਦੀ ਇਹ ਕਿ ਸੰਤ ਤਾਂ ਇਹਨੂੰ ਰੱਖਦੇ ਹੀ ਚਰਨਾਂ ਵਿੱਚ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਸ ਨੂੰ ਗਲੇ ਨਾਲ ਨਹੀਂ ਲਾਉਂਦੇ, ਇਹਨੂੰ ਚਰਨਾਂ ਦੀ ਜੁੱਤੀ ਬਣਾ ਕੇ ਰੱਖਦੇ ਨੇ। ਤੋ ਕਹਿਣ ਤੋਂ ਭਾਵ ਕਿ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਹੈ। ਇੱਕ ਸੰਤ ਅਤੇ ਸਾਕਤ, ਇਹਦਾ ਇਹੀ ਫਰਕ ਹੈ। ਜਿਹੜਾ ਸਾਕਤ ਹੈ ਨਾ, ਉਹ ਕੇਵਲ ਮਾਇਆ ਕਰਕੇ ਜਿਉਂਦਾ, ਅਤੇ ਸੰਤ ਦੀ ਸਾਂਝ ਕੇਵਲ ਪ੍ਰਭੂ ਦੇ ਨਾਲ ਹੈ। ਇਹ ਦੌਲਤ ਗੁਜਰਾਨ 'ਤੇ ਹੋ ਸਕਦੀ ਹੈ, ਪਰ ਇਹ ਮਿਸ਼ਨ ਨਹੀਂ। ਮਨੁੱਖ ਨੇ ਤਾਂ ਆਪਣਾ ਮਿਸ਼ਨ ਹੀ ਦੌਲਤ ਨੂੰ ਸਮਝ ਲਿਆ, ਮੰਜ਼ਿਲ ਕੁਝ ਹੋਰ ਹੈ। ਤੋ ਸਾਹਿਬ ਜੀ ਕਹਿੰਦੇ ਨੇ ਕਿ ਹੇ ਪ੍ਰਾਣੀ, ਤੂੰ ਉਹ ਕੰਮ ਨਹੀਂ ਕੀਤਾ ਜਿਹੜਾ ਚੰਗਾ ਕੰਮ ਸੀ। ਜੀਵਨ ਵਿੱਚ ਜਿਸ ਮਕਸਦ ਲਈ ਤੂੰ ਆਇਆ ਸੈਂ, ਘਰ ਕਾ ਕਾਜ ਨਾ ਜਾਣੀ ਰੂੜਾ, ਉਹ ਤੂੰ ਸੋਹਣਾ ਕੰਮ ਨਹੀਂ ਕਰ ਸਕਿਆ।
ਝੂਠੈ ਧੰਦ ਰਚਿਓ ਮੂੜਾ,
ਮੂੜਾ ਤੋਂ ਭਾਵ ਹੈ ਮੂਰਖ। ਝੂਠੇ ਧੰਦੇ, ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਕਹਿੰਦੇ ਨੇ ਧੰਦਾ ਕਰਦਿਆਂ ਕਰਦਿਆਂ ਆਪਣਾ ਜਨਮ ਤੂੰ ਅਜਾਈ ਗਵਾ ਲਿਆ, ਪਰ ਜਿਹੜਾ ਸੁੱਖਾਂ ਦਾ ਦਾਤਾ ਸੀ ਉਸਨੂੰ ਮਨ ਵਿੱਚ ਨਹੀਂ ਵਸਾਇਆ। ਜਿਸ ਨੂੰ ਵਸਾਉਣਾ ਸੀ ਨਹੀਂ ਵਸਾਇਆ। ਸਾਹਿਬ ਜੀ ਇੱਥੇ ਵੀ ਇਹੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਝੂਠੇ ਧੰਦੇ ਰਚਿਓ ਮੂੜਾ। ਝੂਠਾ ਕੀ ਹੈ? ਜਿਹਨੇ ਸਾਥ ਨਹੀਂ ਦੇਣਾ, ਜਿਹੜਾ ਸਦੀਵੀ ਨਹੀਂ ਰਹਿਣਾ। ਧਨ ਦੌਲਤ ਵਾਸਤੇ ਹੀ ਮਨੁੱਖ ਯਤਨ ਕਰਦੇ ਨਾ, ਸਾਰੋ ਦਿਵਸ ਮਜ਼ੂਰੀ ਕਰੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ, ਸਾਰਾ ਦਿਨ ਮਜ਼ਦੂਰੀ ਕਰਦਾ, ਬੜਾ ਯਤਨ ਕਰਦਾ, ਪਰ ਜਦੋਂ ਕਿਤੇ ਉਸ ਮਾਲਕ ਦਾ ਨਾਮ ਲੈਣਾ ਹੋਵੇ ਤਾਂ ਕਹਿੰਦਾ ਜੀ ਇਹ ਨਹੀਂ ਜੇ ਲਿਆ ਜਾਂਦਾ, ਉਹਦੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਸ ਪਰਮਾਤਮਾ ਦੇ ਅੱਗੇ ਸਾਡਾ ਇੱਕ ਇੱਕ ਦੋਸ਼ ਦੱਸਦੇ ਨੇ, ਪਰ ਗੁਰੂ ਹੈ ਬੜਾ ਬੇਅੰਤ ਜੇ, ਬੜਾ ਦਿਆਲੂ ਹੈ, ਉਹ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ, ਰਤਨ ਤਿਆਗ ਕੌਡੀ ਸੰਗ ਰਚੈ। ਕਹਿੰਦੇ ਨੇ ਹੇ ਪਰਮਾਤਮਾ, ਇਹ ਤੇਰੇ ਭੁੱਲੜ ਬੱਚੇ ਇਹ ਨਾਮ ਨੂੰ ਵਿਸਾਰ ਕੇ ਅਤੇ ਕੌਡੀਆਂ ਦੇ ਨਾਲ ਸਾਂਝ ਪਾ ਕੇ ਬੈਠੇ ਨੇ। ਸੱਚ ਛੋੜ ਝੂਠ ਸੰਗ ਮਚੈ। ਕਹਿੰਦੇ ਨੇ ਸੱਚ ਨੂੰ ਛੱਡ ਕੇ ਅਤੇ ਝੂਠ ਦੇ ਨਾਲ ਸਾਂਝ ਪਾ ਕੇ ਬੜੇ ਭੂਏ ਹੋਏ ਫਿਰਦੇ ਨੇ। ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਕਹਿੰਦੇ ਨੇ ਜਿਹੜੀਆਂ ਚੀਜ਼ਾਂ ਨੇ ਤਾਂ ਛੱਡ ਜਾਣਾ ਝੂਠਾ ਧੰਦਾ, ਜਿਹੜੀਆਂ ਚੀਜ਼ਾਂ ਨੇ ਛੱਡ ਜਾਣਾ ਉਹਨਾਂ ਨੂੰ ਤਾਂ ਸਦਾ ਮੰਨ ਕੇ ਬੈਠ ਗਿਆ ਕਿ ਇਸ ਦੀ ਵੀ ਰਹਿਣ ਵਾਲੀਆਂ ਨੇ, ਅਤੇ ਜਿਹੜਾ ਕੰਮ ਹੋ ਕੇ ਰਹਿਣਾ ਨਾ ਉਹਨੂੰ ਸਮਝਦਾ ਵੀ ਨਹੀਂ ਇਹ ਮੇਰੇ ਨਾਲ ਨਹੀਂ ਵਾਪਰਨਾ, ਦੂਜਿਆਂ ਨਾਲ ਭਾਵੇਂ ਹੋ ਜਾਏ, ਜੋ ਹੋਵਣ ਸੋ ਦੂਰ ਪਰਾਨ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਪੜੋਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਇਹ ਕਹਿੰਦਾ ਕਿ ਮੌਤ ਮੇਰੇ 'ਤੇ ਨਹੀਂ ਆਉਣੀ, ਬਾਕੀਆਂ 'ਤੇ ਭਾਵੇਂ ਆ ਜਾਏ, ਇਸ ਨੂੰ ਮੌਤ ਭੁੱਲ ਗਈ। ਪਰ ਮੇਰੇ ਸਾਹਿਬ ਜੀ ਸਾਡਾ ਇੱਕ ਇੱਕ ਦੋਖ ਪੈ ਦੱਸਦੇ ਨੇ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਣ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ। ਸ਼ਰਮ ਕਹਿੰਦੇ ਨੇ ਮਿਹਨਤ ਨੂੰ, ਜਿਹੜੀ ਚੀਜ਼ ਨੇ ਛੱਡ ਜਾਣਾ, ਜਿਨ੍ਹਾਂ ਨੇ ਛੱਡ ਜਾਣਾ ਉਹਨਾਂ ਵਾਸਤੇ ਤਾਂ ਬੜੀ ਮਿਹਨਤ ਕਰਦਾ ਦਿਨ ਰਾਤ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਪਰ ਜਿਹੜਾ ਹਰ ਵੇਲੇ ਦਾ ਸੰਗੀ, ਹਰ ਥਾਂ ਸਹਾਇਤਾ ਕਰਨ ਵਾਲਾ, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਸਾਂਝ ਨਹੀਂ ਜੇ ਪਾਉਂਦਾ। ਸੰਗ ਸਹਾਈ ਤਿਸ ਪਰ ਹਰੈ। ਪਰ ਸਾਰੀ ਤਸ਼ਬੀਹ ਕਿਹਦੇ ਨਾਲ ਦਿੰਦੇ ਨੇ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਇਸ ਦੀ ਹਾਲਤ ਹੋ ਗਈ ਇੱਕ ਖੋਤੇ ਵਾਲੇ। ਖੋਤੇ ਨੂੰ ਭਾਵੇਂ ਚੰਦਨ ਦਾ ਲੇਪ ਕਰ ਦਿੱਤਾ ਜਾਏ ਨਾ, ਉਸ ਨੂੰ ਉਸ ਦੀ ਅਹਿਮੀਅਤ ਦਾ ਨਹੀਂ ਪਤਾ। ਚੰਦਨ ਲੇਪ ਉਤਾਰੇ ਤੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਧੇ ਦੀ ਪ੍ਰੀਤ ਕੇਵਲ ਮਿੱਟੀ ਘੱਟੇ ਦੇ ਨਾਲ ਹੀ, ਮਨੁੱਖ ਦੀ ਪ੍ਰੀਤ ਕੇਵਲ ਮਾਇਆ ਦੇ ਨਾਲ। ਅੰਧ ਕੂਪ ਮੈਂ ਪਤਤ ਬਕਰਾਲ, ਹੇ ਵਾਹਿਗੁਰੂ ਇਹ ਤੇਰੇ ਭੁੱਲੜ ਬੱਚੇ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿੱਚ ਡੁੱਬਦੇ ਜਾ ਰਹੇ ਨੇ, ਇਹ ਡਿੱਗ ਪਏ ਨੇ ਹਨੇਰੇ ਖੂਹ ਵਿੱਚ। ਅਤੇ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਸਾਡੇ ਵਾਸਤੇ, ਇਹ ਨਹੀਂ ਆਖਦੇ ਕਿ ਇਹਨਾਂ ਨੂੰ ਮਾਰਨਾ, ਨਹੀਂ, ਉਹ ਪਤਾ ਕੀ ਆਖਦੇ ਨੇ, ਅੰਧ ਕੂਪ ਮੈਂ ਪਤਤ ਬਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਹੇ ਦਇਆ ਦੇ ਸਾਗਰ ਪਰਿਪੂਰਨ ਪਰਮਾਤਮਾ ਕਿਰਪਾ ਕਰੋ, ਇਹ ਮਾਇਆ ਦੇ ਖੂਹ ਵਿੱਚ ਡਿੱਗ ਪਏ ਨੇ, ਇਹਨਾਂ ਨੂੰ ਕੱਢ ਲਓ, ਇਹਨਾਂ ਨੂੰ ਬਚਾ ਲਓ। ਅਰਦਾਸ ਬੇਨਤੀ ਉਸ ਮਾਲਕ ਅੱਗੇ ਕਰਾਂਗੇ ਅਤੇ ਤਾਂ ਹੀ ਇਸ ਮਾਇਆ ਤੋਂ ਬਚਿਆ ਜਾ ਸਕਦਾ, ਜੇ ਉਹ ਮਾਲਕ ਹੀ ਕਿਰਪਾ ਕਰੇ ਅਤੇ ਤਾਂ ਹੀ ਇਸ ਮਾਇਆ ਦੇ ਜਾਲ ਵਿੱਚੋਂ ਨਿਕਲਿਆ ਜਾ ਸਕਦਾ ਹੈ।
ਜਿਤ ਤੂੰ ਲਾਵਹਿ ਤਿਤ ਤਿਤ ਲਗਨਾ।
ਹੇ ਵਾਹਿਗੁਰੂ ਜਿਨ੍ਹਾਂ ਜਿਨ੍ਹਾਂ ਨੂੰ ਵੀ ਤੁਸੀਂ ਆਪਣੇ ਨਾਮ ਵਾਲੇ ਪਾਸੇ ਜੋੜਦੇ ਹੋ ਉਹ ਹੀ ਲੱਗ ਸਕਦੇ ਨੇ, ਦੂਜੇ ਨਹੀਂ ਲੱਗ ਸਕਦੇ, ਜਿਨ੍ਹਾਂ 'ਤੇ ਤੁਹਾਡੀ ਕਿਰਪਾ ਹੋ ਜਾਏ। ਇਸ ਕਰਕੇ ਅਰਦਾਸ ਉਸ ਮਾਲਕ ਦੇ ਚਰਨਾਂ ਵਿੱਚ ਕਰਨੀ ਹੈ ਕਿ ਹੇ ਵਾਹਿਗੁਰੂ ਜੀ ਤੁਸੀਂ ਉਹ ਹੀ ਕਿਰਪਾ ਕਰੋ ਤੇ ਤਾਂ ਹੀ ਤੇਰੇ ਚਰਨਾਂ ਨਾਲ ਜੁੜ ਸਕਦੇ ਹਾਂ।
ਜਾਂ ਤੂੰ ਦੇਹ ਤੇਰਾ ਨਾਉ ਜਪਨਾ।
ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੂੰ ਇਹ ਦਾਤ ਦੇਵੇਂ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੂੰ ਇਹ ਨਾਮ ਦੀ ਦਾਤ ਦਿੰਦੇ ਨਾ, ਉਹੀ ਤੇਰਾ ਨਾਮ ਜਪ ਸਕਦੇ ਹਨ।
ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ।
ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ 'ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹਰ ਕੇ ਦਾਸ ਹਰ ਸੇਤੀ ਰਾਤੇ ਕਹਿੰਦੇ ਨੇ, ਰੱਬ ਦੇ ਪਿਆਰੇ ਅਤੇ ਕੇਵਲ ਹਰੀ ਦੇ ਨਾਮ ਦੇ ਨਾਲ ਹੀ ਰੰਗੇ ਰਹਿੰਦੇ ਨੇ, ਉਹਦੇ ਚਰਨਾਂ ਨਾਲ ਹੀ ਆਪਣੀ ਸੁਰਤ ਨੂੰ ਜੋੜ ਕੇ ਰੱਖਦੇ ਹਨ।
ਰਾਮ ਰਸਾਇਣ ਅਨ ਦਿਨ ਮਾਤੇ।
ਰਸਾਂ ਦੀ ਖਾਣ ਉਹ ਕੀ ਹੈ? ਰਾਮ ਦਾ ਨਾਮ। ਰਾਮ ਰਸਾਇਣ ਅਨ ਦਿਨ ਰਾਤੇ ਕਹਿੰਦੇ ਨੇ, ਨਾਮ ਰੂਪੀ ਜੋ ਰਸ ਹੈ ਉਹਦੇ ਵਿੱਚ ਹਰ ਵੇਲੇ ਰੱਬ ਦੇ ਪਿਆਰੇ ਰੰਗੇ ਰਹਿੰਦੇ ਹਨ।
ਬਾਹਾਂ ਪਕੜ ਪ੍ਰਭ ਆਪੇ ਕਾਢੇ।
ਔਰ ਮੈਂ ਫਿਰ ਬੇਨਤੀ ਕਰਾਂ ਕਿ ਇਸ ਮਾਇਆ ਦੇ ਖੂਹ ਵਿੱਚੋਂ ਆਪਣੇ ਯਤਨਾਂ ਨਾਲ ਨਹੀਂ ਜੇ ਨਿਕਲਿਆ ਜਾਣਾ। ਅਰਦਾਸ ਬੇਨਤੀ ਉਹਦੇ ਚਰਨਾਂ ਵਿੱਚ ਹੀ ਕਰੀਏ ਤੇ ਤਾਂ ਗੱਲ ਬਣੇਗੀ। ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਨ। ਲੀਆ ਤੋਂ ਭਾਵ ਯਤਨ, ਕੋਸ਼ਿਸ਼। ਆਪਣੀ ਕੋਸ਼ਿਸ਼ ਦੇ ਨਾਲ ਜੇ ਮਿਲਿਆ ਜਾਂਦਾ ਹੋਵੇ ਨਾ, ਤਾਂ ਮਨੁੱਖ ਉਸ ਮਾਲਕ ਤੋਂ ਵਿਛੜ ਕੇ ਦੁਖੀ ਕਿਉਂ ਹੋਵੇ? ਕਹਿੰਦੇ ਨੇ ਉਹਦੇ ਚਰਨਾਂ ਵਿੱਚ ਹੀ ਬੇਨਤੀ ਕਰੀਏ, ਜਦੋਂ ਉਹ ਕਿਰਪਾ ਕਰਦਾ ਤਾਂ ਉਹ ਆਪ ਹੀ ਬਾਂਹ ਪਕੜ ਪ੍ਰਭ ਆਪੇ ਕਾਢੇ। ਆਪ ਹੀ ਬਾਂਹ ਫੜ ਕੇ ਉਹ ਪਰਮਾਤਮਾ ਕੱਢਣ ਦੀ ਸਮਰੱਥਾ ਰੱਖਦਾ ਹੈ।
ਜਨਮ ਜਨਮ ਕੇ ਟੂਟੇ ਗਾਂਢੇ।
ਜਿਹੜੇ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹੋਏ ਸਨ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਬੜੇ ਜਨਮਾਂ ਵਿੱਚੋਂ ਨਿਕਲ ਕੇ ਆਏ। ਔਰ ਸਾਹਿਬ ਜੀ ਕਹਿੰਦੇ ਨੇ, ਉਹਨਾਂ ਨੂੰ ਟੁੱਟਿਆਂ ਹੋਇਆਂ ਨੂੰ ਉਹ ਮਾਲਕ ਆਪ ਹੀ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ, ਗੰਢ ਲੈਂਦਾ ਹੈ।
ਉਦਰ ਸਵਾਮੀ ਪ੍ਰਭ ਕਿਰਪਾ ਧਾਰੇ।
ਉਧਰ ਤੋਂ ਭਾਵ ਹੈ ਬਚ ਜਾਣਾ। ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ ਕਿਰਪਾ ਕਰੋ, ਹੇ ਸਵਾਮੀ ਜੀ ਕਿਰਪਾ ਕਰੋ, ਸਾਨੂੰ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਬਚਾ ਲਵੋ।
ਨਾਨਕ ਦਾਸ ਹਰ ਸਰਨ ਦੁਆਰੇ।
ਹੇ ਨਾਨਕ, ਆਖ ਤੇਰਾ ਦਾਸ ਤੇਰੀ ਸ਼ਰਨ ਵਿੱਚ ਆਇਆ, ਤੇਰੇ ਦੁਆਰੇ 'ਤੇ ਆਇਆ ਹੈ, ਤੁਸੀਂ ਕਿਰਪਾ ਕਰਕੇ ਇਸ ਮਾਇਆ ਦੇ ਪ੍ਰਭਾਵ ਤੋਂ ਬਚਾ ਲਓ। ਅਤੇ ਗੁਰੂ ਸਵਾਰਿਓ, ਜਿਸ ਦਿਨ ਮਾਇਆ ਦੇ ਪ੍ਰਭਾਵ ਤੋਂ ਮਨੁੱਖ ਬਚ ਗਿਆ, ਉਸ ਦਿਨ ਮਾਲਕ ਦੇ ਨਾਲ ਸਾਂਝ ਪੈ ਜਾਏਗੀ। ਅਤੇ ਜਿਸ ਦਿਨ ਮਾਲਕ ਦੇ ਨਾਲ ਸਾਂਝ ਪੈ ਗਈ ਨਾ, ਉਸ ਦਿਨ ਸਾਡੀ ਅਵਸਥਾ ਵੀ ਇਹ ਨਹੀਂ ਹੋਵੇਗੀ। ਉਸ ਦਿਨ ਸਾਡੇ ਕੋਲ ਫਿਰ ਸਰੂਪ ਵੀ ਐਸਾ ਹੋਵੇਗਾ ਜਿਹੜਾ ਸਰੂਪ ਸਾਨੂੰ ਕਲਗੀ ਵਾਲੇ ਪਾਤਸ਼ਾਹ ਨੇ ਦਿੱਤਾ। ਅੱਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਦਾ ਆਗਮਨ ਪੁਰਬ ਹੈ, ਜਨਮ ਦਿਹਾੜਾ ਹੈ। ਮੈਂ ਆਪ ਸਭ ਸੰਗਤਾਂ ਨੂੰ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਨ 'ਤੇ ਲੱਖ ਲੱਖ ਮੁਬਾਰਕਬਾਦ ਵੀ ਦਿੰਦਾ ਹਾਂ। ਔਰ ਇੱਕ ਮੈਂ ਬੇਨਤੀ ਵੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਸਭ ਕੁਝ ਕੁਰਬਾਨ ਕੀਤਾ। ਆ ਪਿੱਛੇ ਜੇ ਇੱਕ ਪਿਕਚਰ ਆਈ ਚਾਰ ਸਾਹਿਬਜ਼ਾਦੇ, ਔਰ ਬਹੁਤ ਸਾਰੇ ਲੋਕ ਵੇਖ ਕੇ ਉਹਦੇ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲੇ ਬਣੇ ਨੇ। ਬੜਾ ਵੱਡਾ ਉੱਦਮ ਉਪਰਾਲਾ ਹੈ। ਔਰ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਅਜੇ ਨਹੀਂ ਵੇਖੀ ਉਹ ਵੀ ਯਤਨ ਕਰਿਓ। ਬਹੁਤ ਸਾਰੀ ਇਤਿਹਾਸਕ ਜਾਣਕਾਰੀ ਸਾਨੂੰ ਮਿਲਦੀ ਹੈ ਔਰ ਸਾਨੂੰ ਪਤਾ ਲੱਗਦਾ ਕਿ ਕਿਵੇਂ ਕਲਗੀ ਵਾਲੇ ਪਾਤਸ਼ਾਹ ਦੇ ਛੋਟੇ ਛੋਟੇ ਲਖਤੇ ਜਿਗਰਾਂ ਨੇ ਨੀਹਾਂ ਵਿੱਚ ਖੜ੍ਹੇ ਹੋ ਕੇ ਸਾਨੂੰ ਸਿੱਖੀ ਦੀ ਪਹਿਚਾਣ ਕਰਾਈ ਸੀ ਕਿ ਸਿੱਖੀ ਕੀ ਹੈ। ਇੱਕ ਮਹਾਨ ਸ਼ਾਇਰ ਨੇ ਬੜੀ ਸੁੰਦਰ ਬਾਤ ਕਹੀ ਹੈ। ਉਹ ਕਹਿੰਦੇ ਨੇ ਕਿ ਟੁੱਟੇ ਹੋਏ ਸਾਜ਼ ਕਦੇ ਸੰਗੀਤ ਨੂੰ ਜਨਮ ਨਹੀਂ ਦਿੰਦੇ, ਬੁੱਝੇ ਹੋਏ ਦੀਵੇ ਕਦੇ ਰੋਸ਼ਨੀ ਨਹੀਂ ਦਿੰਦੇ, ਪਰ ਗੁਰੂ ਨਾਨਕ ਦੇ ਘਰ ਦੀ ਅਜੀਬ ਬਾਤ ਹੈ, ਇੱਥੇ ਟੁੱਟੇ ਸਾਜ਼ ਵੀ ਸੰਗੀਤ ਨੂੰ ਜਨਮ ਦਿੰਦੇ ਨੇ, ਬੁੱਝੇ ਦੀਵੇ ਵੀ ਰੋਸ਼ਨੀ ਦਿੰਦੇ ਨੇ। ਪੁੱਛਿਆ ਕਿ ਉਹ ਕਿਵੇਂ, ਅਤੇ ਉਹਨਾਂ ਨੇ ਬੜੀ ਸੁੰਦਰ ਬਾਤ ਕਹੀ ਹੈ। ਉਹ ਕਹਿੰਦੇ ਨੇ ਕਿਸੇ ਨੂੰ ਭੁਲੇਖਾ ਹੋਵੇ ਨਾ, ਅਤੇ ਆਓ ਵੇਖੋ ਸਰਹੰਦ ਦੀ ਦੀਵਾਰ ਨੂੰ, ਜਿੱਥੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਦੇ ਸਰੀਰਾਂ ਦੇ ਸਾਜ ਤੇ ਭਾਵੇਂ ਟੁੱਟ ਗਏ ਪਰ ਅਣਖ ਦਾ ਸੰਗੀਤ ਅੱਜ ਵੀ ਸੁਣਾਈ ਦੇ ਰਿਹਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਣਖ ਦਾ ਸੰਗੀਤ ਅੱਜ ਵੀ ਸੁਣਾਈ ਦਿੰਦਾ, ਔਰ ਉਹ ਕਹਿੰਦੇ ਨੇ ਕਿ ਸਾਜ਼ਾਂ ਟੁੱਟ ਕੇ ਗਾਇਆ ਇਸ਼ਕ ਦੇ ਇੱਕ ਤਰਾਨੇ ਨੂੰ, ਸ਼ਮਾਂ ਬੁੱਝ ਕੇ ਵੀ ਦੇ ਰਹੀਆਂ ਚਾਨਣ ਜ਼ਮਾਨੇ ਨੂੰ। ਭਾਵੇਂ ਉਹ ਦੋ ਦੀਪਕ ਬੁਝਾ ਦਿੱਤੇ ਗਏ ਪਰ ਅੱਜ ਵੀ ਉਹ ਜਗਤ ਨੂੰ ਰੋਸ਼ਨੀ ਦੇ ਰਹੇ ਨੇ। ਗੁਰੂ ਸਵਾਰਿਓ, ਉਹ ਕਲਗੀ ਵਾਲੇ ਪਾਤਸ਼ਾਹ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਦਾ ਅੱਜ ਜਨਮ ਦਿਹਾੜਾ, ਅਤੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਜਿਨ੍ਹਾਂ ਨੇ ਸਿੱਖੀ ਦੀ ਖਾਤਰ ਆਪਣਾ ਆਪਾ ਕੁਰਬਾਨ ਕੀਤਾ ਨਾ, ਅੱਜ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਵਾਲੇ ਪਾਸੇ ਜੋੜੀਏ। ਪਹਿਲਾਂ ਤਾਂ ਆਪ ਜੁੜਾਂਗੇ ਅਤੇ ਫਿਰ ਦੂਜਿਆਂ ਨੂੰ ਜੋੜਿਆ ਜਾਏਗਾ। ਪਹਿਲਾਂ ਆਪਣੇ ਆਪੇ ਨੂੰ ਸਵਾਰਾਂਗੇ ਫਿਰ ਦੂਜਿਆਂ ਨੂੰ ਸਵਾਰ ਸਕਾਂਗੇ। ਇਸ ਕਰਕੇ ਪਹਿਲਾਂ ਆਪ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ, ਫਿਰ ਅਸੀਂ ਆਪਣੇ ਬੱਚਿਆਂ ਨੂੰ ਵੀ ਗੁਰੂ ਵਾਲੇ ਪਾਸੇ ਜੋੜੀਏ। ਸਾਡੇ ਮਨਾਏ ਇਹ ਜਨਮ ਦਿਨ ਸਫਲਾ ਹੋ ਜਾਣ, ਕਿਉਂਕਿ ਜਿਨਕਾ ਦਿਨ ਮਨਾਤੇ ਹੋ ਉਨਕਾ ਅਰਸ਼ਾਦਾਤ ਵੀ ਸਮਝੋ, ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਉਹਨਾਂ ਦੀ ਗੱਲ ਨੂੰ ਵੀ ਅਸੀਂ ਪੱਲੇ ਬੰਨ ਲਈਏ। ਅੱਜ ਤਾਂ ਮੈਂ ਵੇਖਦਾ ਕਈ ਵਾਰੀ ਕਹਿ ਦਈਏ ਨਾ ਕਿਸੇ ਨੂੰ ਕਿ ਅੰਮ੍ਰਿਤ ਪਾਨ ਕਰ ਲਓ, ਅਤੇ ਬੜੇ ਦੁੱਖ ਦੀ ਗੱਲ ਹੈ, ਉਹ ਕਹਿਣਗੇ ਜੀ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ। ਅਸੀਂ ਤਾਂ ਕਦੇ ਕੁਝ ਖਾਂਦੇ ਪੀਂਦੇ ਹੀ ਨਹੀਂ, ਹੱਦ ਹੋ ਗਈ। ਕੀ ਗੁਰੂ ਗੋਬਿੰਦ ਸਿੰਘ ਦਾ ਮਨ ਸਾਫ਼ ਨਹੀਂ, ਜਿਹੜੇ ਆਪ ਝੋਲੀ ਅੱਡ ਕੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਔਰ ਇਹ ਆਖਦੇ ਨੇ ਕਿ ਅੰਮ੍ਰਿਤ ਮੈਨੂੰ ਵੀ ਦਿਓ। ਗੁਰੂ ਖਾਲਸਾ ਜੀ, ਗੋਬਿੰਦ ਆਖਿਆ ਪੰਜਾਂ ਪਿਆਰਿਆਂ ਨੂੰ, ਮੈਨੂੰ ਉਸ ਇਸ਼ਕ ਦੀ ਚੜ੍ਹੇ ਰੰਗਣ, ਮੈਂ ਵੀ ਮਾਣ ਲਾਂ ਰੱਬੀ ਹੁਲਾਰਿਆਂ ਨੂੰ। ਪਰ ਸਿੰਘਾਂ ਆਖਿਆ ਪਤਾ ਇਹ ਨਹੀਂ ਜੇ ਸੌਦਾ ਪਿਆ ਕਿਸ ਭਾਵਨ ਜਾ ਰਿਹਾ ਨੂੰ, ਨਾ ਇਹ ਮੁਫਤ ਮਿਲਿਆ ਨਾ ਇਹ ਮੁਫਤ ਦੇਣਾ, ਇਹ ਮਿਲਦਾ ਸਿਰਾਂ ਦੇ ਬੋਬਿਆਂ ਤਾਰਿਆਂ ਨੂੰ। ਪਰ ਪਾਤਸ਼ਾਹ ਪਤਾ ਕੀ ਆਉਂਦੇ ਨੇ, ਕਹਿਣ ਲੱਗੇ ਗੋਬਿੰਦ ਆਖਿਆ ਰੱਬ ਗਵਾਹ ਮੇਰਾ, ਬੋਲੇ ਬੋਲਾਂ ਤੇ ਪੂਰਨੇ ਪਾ ਦਿਆਂਗਾ, ਤੁਸਾਂ ਸੀਸ ਦਿੱਤਾ ਅੰਮ੍ਰਿਤ ਲਈ ਸਿੰਘੋ, ਮੈਂ ਤੇ ਕੁੱਲ ਸਰਬੰਸ ਲਟਾ ਦਿਆਂਗਾ। ਕਹਿਣ ਲੱਗੇ ਮੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿਓ, ਔਰ ਆਪਣੇ ਪੁੱਤਰਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਿਆ, ਅਤੇ ਝੋਲੀ ਅੱਡ ਕੇ ਮੰਗਦੇ ਕੀ ਨੇ ਕਿ ਹੇ ਵਾਹਿਗੁਰੂ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਹਨੇਰਾ। ਕਹਿੰਦੇ ਨੇ ਮੇਰੇ ਪੰਥ ਨੂੰ ਸੁੱਖ ਦੇ ਦੇ, ਸਾਰੇ ਦੁੱਖ ਮੇਰੀ ਝੋਲੀ ਵਿੱਚ ਪਾ ਦੇ ਪਰ ਮੇਰੇ ਪੰਥ ਨੂੰ ਸੁੱਖ ਦੇ। ਉਹ ਕਲਗੀ ਵਾਲਾ ਪਾਤਸ਼ਾਹ, ਅੱਜ ਸਾਡਾ ਫਰਜ਼ ਬਣਦਾ ਵੀ ਅਸੀਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ, ਉਹਨਾਂ ਬਾਬਿਆਂ ਨੂੰ ਨਮਸਕਾਰ ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੱਤਾ। ਸਾਹਿਬ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ, ਆਪ ਸਭ ਸੰਗਤਾਂ ਨੂੰ ਮੁਬਾਰਕਾਂ, ਬਹੁਤ ਬਹੁਤ ਧੰਨਵਾਦ। ਆਪ ਸਮੂਹ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਾਨਯੋਗ ਪ੍ਰਬੰਧਕ ਜਨਾਂ ਦਾ, ਸਿੰਘ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਉਦਰ ਸਵਾਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਣ ਦੁਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।